ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪਹਿਲਾ ਮਾਰੂ ਮੀਹੇ ਨਾ ਤ੍ਰਿਪਤਿਆ ਅੱਗੀ ਲਹੈ ਨਾ ਭੁੱਖ ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇ ਕਿ ਸੁਖ ਮਾਰੂ ਮੀਹ ਨਾ ਤ੍ਰਿਪਤਿਆ ਅੱਗੇ ਲਹੈ ਨਾ ਭੁੱਖ ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇ ਕਿ ਸੁਖ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ ਮਾਰੂ ਮੀਹ ਨਾ ਤ੍ਰਿਪਤਿਆ ਅੱਗੀ ਲਹੈ ਨਾ ਭੁੱਖ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇਸ ਭਾਗਾ ਸਮਾਂ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਗੁਰੂ ਦੀ ਕਿਰਪਾ ਕਿਸ ਤਰ੍ਹਾਂ ਹੁੰਦੀ ਹੈ? ਜਦੋਂ ਅਸੀਂ ਗੁਰੂ ਦੀ ਆਗਿਆ ਅਨੁਸਾਰ ਚੱਲਦੇ ਹਾਂ, ਗੁਰੂ ਦੇ ਹੁਕਮ ਦੀ ਪਾਲਣਾ ਕਰਦੇ ਹਾਂ, ਗੁਰੂ ਦੇ ਦਰਸਾਏ ਮਾਰਗ 'ਤੇ ਚੱਲਦੇ ਹਾਂ, ਗੁਰੂ ਦੇ ਦੱਸੇ ਹੋਏ ਕਰਮ ਕਰਦੇ ਹਾਂ, ਇਹਦੇ ਨਾਲ ਹੀ ਸਾਡੇ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ। ਜਦੋਂ ਗੁਰੂ ਕਿਸੇ 'ਤੇ ਮਿਹਰਬਾਨ ਹੁੰਦੇ ਹਨ, ਉਹਨਾਂ ਨੂੰ ਸਤਸੰਗਤ ਦੀਆਂ ਘੜੀਆਂ, ਕੀਰਤਨ ਕਥਾ ਦੀਆਂ ਦਾਤਾਂ, ਸੇਵਾ ਸਿਮਰਨ ਦੇ ਮਹਾਨ ਪਵਿੱਤਰ ਅਸੂਲ ਬਖਸ਼ਿਸ਼ ਕਰਕੇ ਉਹਨਾਂ ਦੇ ਜੀਵਨ ਨੂੰ ਸਫਲਾ ਬਣਾ ਦਿੰਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਤਾਰ ਜਗਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਾਝ ਰਾਗ ਦੀ ਵਾਰ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਹ ਵਾਰ ਮਹੱਲੇ ਪਹਿਲੇ ਦੀ ਹੈ ਅਤੇ ਸ਼ਲੋਕ ਮਿਸ਼ਰਤ ਹਨ, ਵਧੇਰੇ ਗੁਰੂ ਨਾਨਕ ਸਾਹਿਬ ਜੀ ਦੇ ਹੀ ਸ਼ਲੋਕ ਹਨ, ਪਰ ਵਿੱਚ ਵਿੱਚ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਤੇ ਤੀਜੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਵੀ ਸ਼ਲੋਕ ਆ ਜਾਂਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਨੇ ਨਾਮ ਜਪਣ ਦੀ ਪ੍ਰੇਰਣਾ ਕੀਤੀ ਹੈ। ਜਿਹੜੇ ਗੁਰਸਿੱਖ ਮਾਈ ਭਾਈ परमेश्वर का नाम जपते हैं कि उन्होंने मन के विचों नाम की भुख किसी समय समाप्त भी हो जाती है, क्योंकि संसारक दृष्टिकोण तो जदों आपां विचार के देखते हाँ, कई बारी मनुख नूं किसी पदार्थ की भुख लगती है, जदों उसनूं रज के खा लवे उहदी भुख शांत हो जाती है। कि नाम जपण वालियां दी भी भुख इसे तरह ही शांत हो जाती होवेगी। धन गुरु नानक देव महाराज सच्चे पातशाह इस पावन पवित्र श्लोक दे अंदर सानूं इह गल समझाउण लगे हन, जिहड़े गुरमुख प्यारे वाहिगुरु दा नाम जपदे हन, नाम जपदियां जपदियां उहनां नूं ऐसा रस आउंदा है, ऐसा आनंद आउंदा है, ते फिर उह होर वधेरे नाम जपदे हन। जिवें जिवें वधेरे नाम जपदे हन उन्ना ही वधेरे आनंद उन्हां नूं प्राप्त हुंदा है, ते फिर उन्हां दे मन दे विच इह एक जिग्यासा पैदा हुंदी है, एक दू जीबों लख होहे लख होवै लख वीस, लख लख कीड़ा आखिया है एक नाम जगदीश, साड़ी एक जुबान तो लख जुबान हो जावे, लख तो अगे वी लख हो जान, असी वी लख जुबाना तो लख लख वारी वाहिगुरु दे नाम दा उचारण करिए, ऐसी नाम दी भुख उन्हां दे अंदर पैदा हुंदी है। और आखीर जिन्ना चर तक उस नाम दे मालक नामी दे विच जाके अभेद नहीं हो जांदे, उन्ना चर तक उन्हां दी इह भुख कदे भी शांत नहीं हो सकती। लो हुण धन गुरु नानक देव महाराज सच्चे पातशाह बड़िया सुंदर उदाहरणा दे के उस नाम की भुख की गल करते हैं। आप संगतां प्रेम दे नाल सुनो, ते एक वारी प्यार दे नाल आखो, सतनाम श्री वाहे गुरु साहिब जीओ।
सलोक महला पहला, मारो मीहे ना त्रिपतिया, अगे लहे ना भुख।
साहिब सतगुरु धन गुरु नानक देव महाराज सच्चे पातशाह फरमाउंदे हन, मारू दा अर्थ है मारू थल, रेतला इलाका जिथे रेत दे ही टिब्बे हुंदे हन, जिवें राजस्थान रेगिस्तान दे अंदर रेता ही रेता ही टिब्बे दिखाई देंदे हन। हजूर कहिंदे ने मारू मीह ना त्रिपतिया, जिहड़ा मारू थल है रेतला इलाका है, उत्थे जिन्ना मर्जी मीह पई जावे पर ओ मीह दे नाल कदे भी तृप्त नहीं हुंदा, क्योंकि जिहड़ी बंजर भूमि है आम धरती है, जदों उस ते मीह पै जावे ते लोड़ अनुसार ओ उसनूं अपने विच जज़्ब कर लैंदी है, पर जदों वधेरे मीह पै जांदा है फिर ओ धरती दे उत्ते ही पानी खलो जांदा है। पर जो मारू थल है रेतला इलाका है, जिवें जिवें मीह पैंदा है उवें उवें रेते दे विच ही ओ रचदा जांदा है, और वो मारू थल रेतला इलाका मीह दे नाल कदे भी रजिया नहीं है। ये एक सतगुरु महाराज ने उदाहरण दिती है, जिवें मारू थल रेतला इलाका मीह दे नाल नहीं रज सकिया, अग्गी लह ना भुख, अग भी एक एहो जी चीज़ है और इहदे विच जिन्ना मर्जी ईंधन पाई जाओ अग दी भी भुख कदे भी उतरदी नहीं है, क्योंकि अग दा सुभाव यह है जो भी चीज़ अग दे विच पा दिओ उसनू भस्म करी जांदी है। ਅੱਗ ਦੇ ਵਿੱਚ ਜਿੰਨਾ ਮਰਜ਼ੀ ਈਂਧਣ ਪਾਈ ਜਾਓ, ਲੱਖਾਂ ਮਣ ਈਂਧਣ ਵੀ ਫੂਕ ਦਿਓ, ਪਰ ਅੱਗ ਵੀ ਰੱਜਦੀ ਨਹੀਂ ਹੈ। ਨਾ ਮਾਰੂਥਲ ਮੀਂਹ ਦੇ ਨਾਲ ਰੱਜਿਆ ਹੈ, ਅਤੇ ਨਾ ਹੀ ਜਿਹੜੀ ਅੱਗ ਦੀ ਭੁੱਖ ਹੈ ਉਹ ਈਂਧਣ ਦੇ ਨਾਲ ਕਦੇ ਪੂਰੀ ਹੋਈ ਹੈ। ਜਿੰਨਾ ਜ਼ਿਆਦਾ ਈਂਧਣ ਪਾਈਏ ਓਨੀ ਅੱਗ ਵਧੇਰੇ ਹੋਰ ਭਟਕਦੀ ਹੈ।
ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇ ਕਿਸੁਕ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਤੀਜੀ ਉਦਾਹਰਣ ਦਿੰਦੇ ਹਨ ਵੀ ਰਾਜਾ ਰਾਜ ਕਰਕੇ ਵੀ ਕਦੇ ਨਹੀਂ ਰੱਜਿਆ। ਆ ਜਿੰਨੇ ਵੀ ਰਾਜੇ ਲੋਕ ਹਨ ਇਹ ਵੀ ਰਾਜ ਕਰਕੇ ਕਦੇ ਰੱਜਦੇ ਨਹੀਂ। ਜੇ ਹੁਣ ਉਹਨਾਂ ਦੇ ਲਈ ਕੋਈ ਸਮਾਂ ਨੀਯਤ ਹੁੰਦਾ ਹੈ ਬਈ ਤੁਸੀਂ 4 ਸਾਲ ਰਾਜ ਕਰਨਾ, 5 ਸਾਲ ਰਾਜ ਕਰਨਾ, ਉਸ ਤੋਂ ਬਾਅਦ ਫਿਰ ਉਹ ਅੱਗੇ ਫਿਰ ਦੁਬਾਰਾ ਯਤਨ ਕਰਦੇ ਹਨ ਕਿ ਅਸੀਂ ਕਾਮਯਾਬ ਹੋ ਜਾਈਏ। ਲੋਕਾਂ ਨੂੰ ਗੁੰਮਰਾਹ ਕਰਦੇ ਹਨ, ਕਈ ਲਾਲਚ ਦਿੰਦੇ ਹਨ, ਕਈ ਸਬਜ ਬਾਗ ਦਿਖਾਉਂਦੇ ਨੇ ਅਤੇ ਕਈ ਡਰਾਬੇ ਵੀ ਦਿੰਦੇ ਹਨ, ਕਿਉਂਕਿ ਵੋਟਾਂ ਲੈਣ ਦੇ ਕਈ ਤਰੀਕੇ ਹੁੰਦੇ ਨੇ ਜਿਨ੍ਹਾਂ ਨੂੰ ਰਾਜੇ ਲੋਕ ਅਕਸਰ ਵਰਤਦੇ ਹਨ। ਉੱਥੇ ਵੱਡੀਆਂ ਵੀ ਚੱਲਦੀਆਂ, ਨਸ਼ੇ ਪੱਤੇ ਵੀ ਚੱਲਦੇ ਨੇ, ਖਰੀਦੋ ਫਰੋਖਤ ਵੀ ਚੱਲਦੀ ਹੈ, ਸਭ ਕੁਛ ਹੁੰਦਾ। ਹਜ਼ੂਰ ਕਹਿੰਦੇ ਨੇ ਰਾਜਾ ਰਾਜ ਕਰਕੇ ਵੀ ਕਦੇ ਨਹੀਂ ਰੱਜਿਆ। ਕੋਈ ਤੁਹਾਨੂੰ ਐਸਾ ਰਾਜਾ ਨਹੀਂ ਮਿਲੇਗਾ ਜਿਹੜਾ ਇਹ ਆਖ ਦੇਵੇ ਹੁਣ ਮੇਰੀ ਰਾਜ ਕਰਨ ਦੀ ਇੱਛਾ ਖਤਮ ਹੋ ਗਈ ਹੈ। ਰਾਜਾ ਰਾਜ ਕਰਕੇ ਕਦੇ ਨਹੀਂ ਰੱਜਿਆ। ਚੌਥੀ ਉਦਾਹਰਣ ਸਤਿਗੁਰੂ ਦਿੰਦੇ ਨੇ ਸਾਇਰ ਪਰੇ ਕਿਸੁਕ। ਸਾਇਰ ਦਾ ਅਰਥ ਹੈ ਸਮੁੰਦਰ, ਬਈ ਸਮੁੰਦਰ ਨੂੰ ਕਿਸੁਕ ਦਾ ਅਰਥ ਹੈ ਕਿਸਨੇ ਭਰਿਆ ਹੈ, ਭਾਵ ਸਮੁੰਦਰ ਵੀ ਇੱਕ ਇਹੋ ਜਿਹਾ ਪਾਣੀ ਦਾ ਭੰਡਾਰ ਹੈ, ਉਹਦੇ ਵਿੱਚ ਜਿੰਨਾ ਕੋਈ ਮਰਜ਼ੀ ਪਾਣੀ ਪਈ ਜਾਵੇ, ਕੋਈ ਪਾਈ ਜਾਵੇ, ਉਹ ਕਦੇ ਭਰਦਾ ਨਹੀਂ ਹੈ। ਕਿਉਂਕਿ ਸਮੁੰਦਰ ਦੇ ਵਿੱਚ ਸਿਆਣੇ ਪੁਰਸ਼ ਦੱਸਦੇ ਹਨ 999 ਨਦੀਆਂ ਪੈਂਦੀਆਂ ਹਨ, ਪਰ ਵੇਖ ਲਓ ਫਿਰ ਵੀ ਰੱਜਦਾ ਨਹੀਂ ਹੈ। ਉਹਦੇ ਨਾ ਰੱਜਣ ਦਾ ਕਾਰਨ ਕੀ ਹੈ? ਸਿਆਣੇ ਪੁਰਖਾਂ ਨੇ ਇਹ ਗੱਲ ਆਖੀ ਹੈ, ਉਹ ਸਮੁੰਦਰ ਦੇ ਵਿੱਚ ਇੱਕ ਬੜਵਾ ਨਾਲ ਅਗਨੀ ਹੁੰਦੀ ਹੈ। ਜਿੰਨਾ ਵੀ ਪਾਣੀ ਸਮੁੰਦਰ ਦੇ ਵਿੱਚ ਪੈਂਦਾ ਹੈ ਉਸ ਬੜਵਾ ਨਾਲ ਅਗਨੀ 'ਤੇ ਜਾ ਕੇ ਉਹ ਸਾਰਾ ਹੀ ਵਾਧੂ ਪਾਣੀ ਸੜੀ ਜਾਂਦਾ। ਇਸੇ ਲਈ ਸਮੁੰਦਰ ਕਦੇ ਭਰਦਾ ਨਹੀਂ। ਜਿੰਨਾ ਵਾਧੂ ਪਾਣੀ ਹੁੰਦਾ ਬੜਵਾ ਨਾਲ ਸਾੜੀ ਜਾਂਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ 4 ਉਦਾਹਰਣਾਂ ਦਿੱਤੀਆਂ ਹਨ, ਜਿਵੇਂ ਮਾਰੂਥਲ ਰੇਤਲਾ ਇਲਾਕਾ ਮੀਂਹ ਦੇ ਨਾਲ ਨਹੀਂ ਕਦੀ ਰੱਜਿਆ, ਅੱਗ ਦੇ ਵਿੱਚ ਜਿੰਨਾ ਮਰਜ਼ੀ ਈਂਧਣ ਪਾਈ ਜਾਈਏ ਉਹਦੀ ਭੁੱਖ ਕਦੇ ਨਹੀਂ ਉਤਰੀ, ਰਾਜਾ ਰਾਜ ਕਰਕੇ ਨਹੀਂ ਕਦੇ ਰੱਜਿਆ। ਇਸੇ ਤਰ੍ਹਾਂ ਸਮੁੰਦਰ ਵੀ ਕਿਸੇ ਨੇ ਭਰੇ ਨੇ, ਭਾਵ ਕਿਸੇ ਨੇ ਵੀ ਨਹੀਂ ਭਰੇ, ਸਮੁੰਦਰ ਵੀ ਪਾਣੀ ਦੇ ਨਾਲ ਕਦੇ ਰੱਜਿਆ ਨਹੀਂ ਹੈ। ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਵਾਹਿਗੁਰੂ ਦਾ ਨਾਮ ਜਪਦੇ ਹਨ ਉਹਨਾਂ ਦੇ ਮਨ ਦੇ ਅੰਦਰ ਨਾਮ ਜਪਣ ਦੀ ਭੁੱਖ ਇੰਨੀ ਵੱਧ ਜਾਂਦੀ ਹੈ ਅਤੇ ਜਿੰਨਾ ਵੀ ਉਹ ਵਧੇਰੇ ਨਾਮ ਜਪਦੇ ਹਨ ਉਹਨਾਂ ਨੂੰ ਹੋਰ ਵਧੇਰੇ ਆਨੰਦ ਆਉਂਦਾ ਹੈ। ਅਤੇ ਆਏ ਭਗਤ ਹੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ। ਉਹਨਾਂ ਦੇ ਮਨ ਦੀ ਭੁੱਖ ਵੀ ਕਿਸੇ ਤਰ੍ਹਾਂ ਉਤਰਦੀ ਨਹੀਂ ਹੈ।
ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਨਾਨਕ ਸੱਚੇ ਨਾਮ ਕੀ। ਜਿਹੜੀ ਸੱਚੇ ਨਾਮ ਦੀ ਗੁਰਮੁਖਾਂ ਨੂੰ ਭੁੱਖ ਲੱਗਦੀ ਹੈ ਔਰ ਉਹ ਵੀ ਇੰਨੀ ਮਹਾਨ ਹੈ, ਇੰਨੀ ਪ੍ਰਬਲ ਹੈ ਜਿਵੇਂ ਮਾਰੂਥਲ ਹੁੰਦਾ, ਅੱਗ ਹੁੰਦੀ ਹੈ, ਰਾਜੇ ਦੇ ਮਨ ਵਿੱਚ ਰਾਜ ਕਰਨ ਦੀ ਅਭਿਲਾਖਾ ਹੁੰਦੀ ਹੈ, ਸਮੁੰਦਰ ਦੇ ਵਿੱਚ ਪਾਣੀ ਜਜ਼ਬ ਕਰਨ ਦੀ ਸਮਰੱਥਾ ਹੁੰਦੀ ਹੈ। ਨਾਮ ਜਪਣ ਵਾਲੇ ਦੇ ਮਨ ਦੇ ਵਿੱਚ ਵੀ ਨਾਮ ਦੀ, ਸੱਚੇ ਨਾਮ ਦੀ ਓਨੀ ਹੀ ਭੁੱਖ ਹੁੰਦੀ ਹੈ। ਕੇਤੀ ਪੁੱਛਾ ਪੁੱਛ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕਿੰਨੀਆਂ ਵੀ ਅਸੀਂ ਪੁੱਛਾਂ ਪੁੱਛ ਲਈਏ ਪਰ ਉਹਦੇ ਬਾਰੇ ਕੋਈ ਸਹੀ ਜਵਾਬ ਨਹੀਂ ਮਿਲ ਸਕਦਾ। ਕਿਉਂਕਿ ਨਾਮ ਜਪਣ ਵਾਲਿਆਂ ਨੂੰ ਜੇ ਜਾ ਕੇ ਕੋਈ ਇਹ ਪੁੱਛੇ ਦੱਸੋ ਵੀ ਤੁਹਾਡੇ ਮਨ ਦੇ ਵਿੱਚ ਨਾਮ ਜਪਣ ਦੀ ਕਿੰਨੀ ਕੁ ਭੁੱਖ ਹੈ, ਉਹ ਇਹਦੇ ਬਾਰੇ ਕੁਝ ਨਹੀਂ ਦੱਸ ਸਕਣਗੇ। ਕਹੋ ਕਬੀਰ, ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਗੂੰਗੇ ਆਦਮੀ ਨੂੰ ਗੁੜ ਖਵਾ ਦਿਓ ਔਰ ਉਹ ਇੰਨਾ ਪ੍ਰਸੰਨ ਹੁੰਦਾ ਹੈ, ਜੇ ਕੋਈ ਪੁੱਛੇ ਵੀ ਕਿੰਨਾ ਕੁ ਤੈਨੂੰ ਸਵਾਦ ਲੱਗਿਆ, ਉਹ ਦੱਸ ਕੁਝ ਵੀ ਨਹੀਂ ਸਕਦਾ। ਇਸੇ ਤਰ੍ਹਾਂ ਜਿਹੜੇ ਨਾਮ ਜਪਣ ਵਾਲੇ ਸੱਚੇ ਨਾਮ ਦੇ ਵਿੱਚ ਜੁੜੇ ਹੋਏ ਮਹਾਂਪੁਰਖ ਨੇ, ਉਹਨਾਂ ਨੂੰ ਸੱਚੇ ਨਾਮ ਦੇ ਵਿੱਚੋਂ ਰਸ ਆਉਂਦਾ। ਜਿਵੇਂ ਜਿਵੇਂ ਰਸ ਆਉਂਦਾ, ਹੋਰ ਸੱਚੇ ਨਾਮ ਦੀ ਭੁੱਖ ਲੱਗਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਸਾ ਰਾਗ ਦੇ ਵਿੱਚ ਫਰਮਾਇਆ ਹੈ, ਸੱਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਹੈ ਖਾਏ ਚਲੀਆ ਹੈ ਦੁੱਖ। ਜਿਨ੍ਹਾਂ ਨੂੰ ਸੱਚੇ ਨਾਮ ਦੀ ਭੁੱਖ ਲੱਗਦੀ ਹੈ ਔਰ ਉਹ ਸੱਚੇ ਨਾਮ ਦਾ ਅੰਮ੍ਰਿਤ ਭੋਜਨ ਖਾਂਦੇ ਨੇ, ਅਤੇ ਜਿਵੇਂ ਜਿਵੇਂ ਅੰਮ੍ਰਿਤ ਨਾਮ ਦੇ ਭੋਜਨ ਨੂੰ ਛਕਦੇ ਨੇ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪਹੁੰਚੋ ਸਰ ਵੇਲਾ ਮੁੱਖ ਪਾਵਹੋ, ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵਹੋ। ਉਵੇਂ ਉਹਨਾਂ ਦੇ ਮਨ ਦੇ ਵਿੱਚ ਹੋਰ ਵਧੇਰੇ ਭੁੱਖ ਜਾਗਦੀ ਹੈ, ਉਹ ਇੰਨੀ ਭੁੱਖ ਜਾਗ ਪੈਂਦੀ ਹੈ ਕੇਤੀ ਪੁੱਛਾਂ ਪੁੱਛ, ਜੇ ਕੋਈ ਪੁੱਛ ਲਵੇ ਤਾਂ ਇਹਦੇ ਬਾਰੇ ਉਹ ਕੁਝ ਵੀ ਨਹੀਂ ਦੱਸ ਸਕਦੇ। ਨਾਮ ਦੀ ਭੁੱਖ ਇੰਨੀ ਮਹਾਨ ਹੈ ਅਤੇ ਇੰਨੀ ਸੁਖਦਾਈ ਹੈ ਔਰ ਇੰਨੀ ਆਨੰਦਮਈ ਹੈ, ਉਹ ਕਦੇ ਵੀ ਨਾਮ ਦੀ ਭੁੱਖ ਰੱਜਦੀ ਨਹੀਂ ਹੈ। ਜਿੰਨਾ ਮਰਜ਼ੀ ਕੋਈ ਯਤਨ ਕਰੇ, ਜਿੰਨਾ ਮਰਜ਼ੀ ਕੋਈ ਪੁੱਛ ਲਵੇ, ਇੱਕ ਥਾਂ 'ਤੇ ਸਤਿਗੁਰੂ ਦੇ ਬੜੇ ਪਿਆਰੇ ਬਚਨ ਹਨ, ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਵੈ ਅਵਰ ਨ ਪਾਇਆ ਰਾਮ। ਪਰਮੇਸ਼ਰ ਦੇ ਪਿਆਰਿਆਂ ਨੂੰ ਜੇ ਸਾਰੀ ਧਰਤੀ ਸੋਨੇ ਦੀ ਬਣਾ ਕੇ ਵੀ ਕੋਈ ਦੇ ਦੇਵੇ ਅਤੇ ਉਹਨਾਂ ਨੂੰ ਇਹ ਗੱਲ ਆਖੇ ਬਈ ਤੁਸੀਂ ਹੁਣ ਵਾਹਿਗੁਰੂ ਦੇ ਨਾਮ ਨੂੰ ਜਪਣਾ ਛੱਡ ਦਿਓ, ਉਹਨਾਂ ਨੂੰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਉਹ ਸੋਨੇ ਦੀ ਧਰਤੀ ਨੂੰ ਵੀ ਤਿਆਗ ਦੇਣਗੇ ਪਰ ਨਾਮ ਨੂੰ ਨਹੀਂ ਛੱਡ ਸਕਦੇ। ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾਂ ਪੁੱਛ, ਜਿਹੜੀ ਸੱਚੇ ਨਾਮ ਦੀ ਭੁੱਖ ਵਾਹਿਗੁਰੂ ਦੇ ਪਿਆਰਿਆਂ ਨੂੰ ਲੱਗਦੀ ਹੈ, ਹਜ਼ੂਰ ਕਹਿੰਦੇ ਮੈਂ ਕਿੰਨੀ ਕੁ ਉਹਦੀ ਪੁੱਛ ਪੁੱਛਾਂ, ਉਹਦੇ ਬਾਰੇ ਉਹ ਕੁਝ ਵੀ ਨਹੀਂ ਦੱਸਿਆ ਜਾ ਸਕਦਾ।
ਮਹੱਲਾ ਦੂਜਾ ਨਿਹ ਫਲੰ ਤਸ ਜਨਮਸ ਜਾਵਤ ਬ੍ਰਹਮ ਨ ਬਿੰਦ ਤੇ।
ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਦੂਸਰੇ ਸ਼ਲੋਕ ਦੇ ਅੰਦਰ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਪਹਿਲਾ ਸਵਾਲ ਕੀਤਾ, ਸੱਚੇ ਪਾਤਸ਼ਾਹ ਇਸ ਮਨੁੱਖਾ ਜਨਮ ਦੀ ਸਫਲਤਾ ਕਿਵੇਂ ਹੋ ਸਕਦੀ ਹੈ। ਦੂਸਰਾ ਸਵਾਲ ਕੀਤਾ ਕਿ ਸੰਸਾਰ ਭਵਜਲ ਹੈ, ਸੰਸਾਰ ਇੱਕ ਸਮੁੰਦਰ ਹੈ, ਇਸ ਤੋਂ ਕਿਵੇਂ ਪਾਰ ਹੋਇਆ ਜਾ ਸਕਦਾ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਦਾ ਜਵਾਬ ਦਿੰਦੇ ਹਨ, ਨੇ ਫਲੰਗ ਤਸ ਜਨ ਮਸ ਜਾਵਤ ਬ੍ਰਹਮਨਾ ਬਿੰਦ ਤੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾ ਰਹੇ ਹਨ, ਸਾਡੇ ਜੀਵਨ ਦਾ ਪ੍ਰਯੋਜਨ ਕੀ ਹੈ। ਸਾਡੇ ਜੀਵਨ ਦਾ ਪ੍ਰਯੋਜਨ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ। ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਅਥਵਾ ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਹਜ਼ੂਰ ਕਹਿੰਦੇ ਜਾਵਤ ਬ੍ਰਹਮ ਨਾ ਬਿੰਦ ਤੇ, ਜਿੰਨਾ ਚਿਰ ਤੱਕ ਉਸ ਬ੍ਰਹਮ ਨੂੰ, ਬ੍ਰਹਮ ਦਾ ਅਖਰੀ ਅਰਥ ਹੈ ਵਿਆਪਕ ਸਰੂਪ, ਉਹ ਅਕਾਲ ਪੁਰਖ ਵਾਹਿਗੁਰੂ ਵਿਆਪਕ ਸਰੂਪ ਹੈ, ਨਾ ਬਿੰਦ ਤੇ, ਜਿੰਨਾ ਚਿਰ ਤੱਕ ਅਸੀਂ ਉਸਨੂੰ ਜਾਣ ਨਹੀਂ ਲੈਂਦੇ। ਨੇਫਲੰਗ ਤਸ ਜਨਮਸ, ਤਸ ਦਾ ਅਰਥ ਹੈ ਉਸ ਪੁਰਸ਼ ਦਾ ਜਿਹੜਾ ਜਨਮ ਧਾਰਨ ਕੀਤਾ ਹੋਇਆ ਨਿਸਫਲ ਹੀ ਹੈ, ਕਿਉਂਕਿ ਸਾਡੇ ਜੀਵਨ ਦਾ ਅਸਲੀ ਮਨੋਰਥ ਹੈ ਵਾਹਿਗੁਰੂ ਦੀ ਪ੍ਰਾਪਤੀ, ਅਤੇ ਜਿੰਨਾ ਚਿਰ ਤੱਕ ਜਾਵਤ ਬ੍ਰਹਮ ਨਾ ਬਿੰਦ ਤੇ, ਜਿੰਨਾ ਚਿਰ ਤੱਕ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਨਹੀਂ ਲੈਂਦੇ, ਅਤੇ ਉਨ੍ਹਾਂ ਚਿਰ ਤੱਕ ਸਾਡਾ ਮਨੁੱਖਾ ਜਨਮ ਧਾਰਨ ਕੀਤਾ ਹੋਇਆ ਨਿਸਫਲ ਹੈ, ਬੇਅਰਥ ਹੈ, ਬੇਕਾਰ ਹੈ। ਇਸੇ ਲਈ ਵਾਹਿਗੁਰੂ ਦੀ ਪ੍ਰਾਪਤੀ ਦੇ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਯਤਨ ਕਰਨਾ ਚਾਹੀਦਾ। ਬਹੁਤ ਸਾਰੇ ਮਨਮੁੱਖ ਲੋਕ ਨੇ ਜਿਹੜੇ ਜੀਵਨ ਦਾ ਉਦੇਸ਼ ਇਹ ਸਮਝੀ ਬੈਠੇ ਨੇ ਵੀ ਖਾਓ ਪੀਓ ਮੌਜਾਂ ਮਾਣੋ ਐਸ਼ ਕਰੋ, ਆਹ ਜਗ ਮਿੱਠਾ ਅਗਲਾ ਕਿਹਨੇ ਡਿੱਠਾ। ਇਹਦੇ ਵਾਸਤੇ ਕਿਸੇ ਕਵੀ ਨੇ ਲਿਖਿਆ ਹੈ, ਤਨ ਚੇਤਨ ਚੇਤਨ ਹੇਤ ਦਿਓ, ਨਾ ਭੋਗਨ ਹੇਤ ਜਗਦੀਸ਼ ਦਿਓ। ਉਸ ਅਕਾਲ ਪੁਰਖ ਨੇ ਜੋ ਸਾਨੂੰ ਮਨੁੱਖਾ ਜੀਵਨ ਬਖਸ਼ਿਸ਼ ਕੀਤਾ ਹੈ, ਇਹ ਰੱਬ ਦਾ ਚਿੰਤਨ ਕਰਨ ਵਾਸਤੇ, ਪਰਮੇਸ਼ਰ ਦੀ ਭਗਤੀ ਕਰਨ ਵਾਸਤੇ, ਉਸ ਪ੍ਰਭੂ ਦਾ ਸਿਮਰਨ ਕਰਨ ਵਾਸਤੇ ਦਿੱਤਾ ਹੈ। ਨਹਿ ਭੋਗਨ ਹੇਤ ਜਗਦੀਸ਼ ਦਿਓ, ਸੰਸਾਰ ਦੇ ਵਿਸ਼ਿਆਂ ਦੇ ਨਸ਼ਿਆਂ ਦੇ ਸੁੱਖ ਭੋਗਣ ਵਾਸਤੇ ਸਾਨੂੰ ਮਨੁੱਖਾ ਜਨਮ ਨਹੀਂ ਮਿਲਿਆ। ਇਹ ਸਾਡੀ ਸੋਚ ਗਲਤ ਹੈ ਕਿ ਇਹ ਜੀਵਨ ਸਾਨੂੰ ਖਾਣ ਪੀਣ ਦੇ ਲਈ ਐਸ਼ੋ ਇਸ਼ਰਤ ਕਰਨ ਵਾਸਤੇ ਮਿਲੇ। ਨਹੀਂ, ਇਸ ਦੇ ਜੀਵਨ ਦਾ ਕੋਈ ਹੋਰ ਵੱਡਾ ਪ੍ਰਯੋਜਨ ਹੈ, ਉਹਨੂੰ ਸਮਝਣ ਦੀ ਲੋੜ ਹੈ। ਹਜ਼ੂਰ ਕਹਿੰਦੇ, ਜਾਵਤ ਬ੍ਰਹਮ ਨਾ ਬਿੰਦ ਤੇ। ਜਿੰਨਾ ਚਿਰ ਤੱਕ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਨਹੀਂ ਲੈਂਦੇ, ਉਨਾ ਚਿਰ ਤੱਕ ਸਾਡਾ ਮਨੁੱਖਾ ਜਨਮ ਧਾਰਨ ਕੀਤਾ ਹੋਇਆ ਨਿਸਫਲ ਹੀ ਰਹਿੰਦਾ ਹੈ।
ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰਹਿ ਕੇ।
ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਗਰੰ ਸੰਸਾਰਸ, ਇਹ ਜਿਹੜਾ ਸੰਸਾਰ ਹੈ ਇਹ ਵੀ ਇੱਕ ਸਾਗਰ ਹੈ, ਇਹ ਵੀ ਇੱਕ ਸਮੁੰਦਰ ਹੈ। ਬਲਕਿ ਗੁਰੂ ਮਹਾਰਾਜ ਨੇ ਬਾਣੀ ਵਿੱਚ ਐਸਾ ਵੀ ਜ਼ਿਕਰ ਕੀਤਾ ਹੈ, ਇਹ ਜਿਹੜਾ ਸੰਸਾਰ ਹੈ ਅੱਗ ਦਾ ਸਮੁੰਦਰ ਹੈ। ਤਿਤ ਸਰ ਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀ ਅਲੇ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਸੰਸਾਰ ਇੱਕ ਉਹ ਸਮੁੰਦਰ ਹੈ ਜਿਹਦੇ ਵਿੱਚ ਉਸਨੂੰ ਰਚਣ ਵਾਲੇ ਨੇ ਪਾਣੀ ਦੀ ਥਾਂ ਅੱਗ ਨੂੰ ਪੈਦਾ ਕੀਤਾ ਹੋਇਆ। ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦੀਆਂ ਨਦੀਆਂ ਪੈਂਦੀਆਂ ਨੇ, ਹਜ਼ੂਰ ਨੇ ਲਿਖਿਆ ਹੈ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਸੰਸਾਰ ਸਮੁੰਦਰ ਦੇ ਵਿੱਚ ਇਹ ਚਾਰ ਅੱਗ ਦੀਆਂ ਨਦੀਆਂ ਪੈ ਰਹੀਆਂ ਨੇ। ਜਿਹੜਾ ਵੀ ਇਹਦੇ ਵਿੱਚ ਪੈ ਜਾਂਦਾ ਹੈ, ਡੁੱਬ ਜਾਂਦਾ ਹੈ, ਉਹ ਉੱਥੇ ਹੀ ਸੜ ਜਾਂਦਾ ਹੈ। ਅਤੇ ਜਿਹੜਾ ਭਾਈ ਵਾਹਿਗੁਰੂ ਦੀ ਕਿਰਪਾ ਦੇ ਨਾਲ ਆ ਕੇ ਗੁਰੂ ਦੇ ਚਰਨੀ ਲੱਗ ਜਾਵੇ, ਗੁਰਪ੍ਰਸਾਦੀ ਤਰਹਿ ਕੇ, ਅਤੇ ਫਿਰ ਉਹ ਗੁਰੂ ਦੀ ਕਿਰਪਾ ਦੇ ਨਾਲ ਸੰਸਾਰ ਸਮੁੰਦਰ ਤੋਂ ਤਰ ਵੀ ਜਾਂਦਾ ਹੈ। ਸੰਸਾਰ ਇੱਕ ਸਮੁੰਦਰ ਹੈ ਔਰ ਇਸ ਤੋਂ ਤਰਨਾ ਬਹੁਤ ਕਠਿਨ ਹੈ। ਗੁਰਪ੍ਰਸਾਦੀ ਤਰਹਿ ਕੇ, ਕਿਹਦਾ ਅਰਥ ਹੈ? ਕੋਈ ਗੁਰੂ ਦੀ ਕਿਰਪਾ ਦੇ ਨਾਲ ਹੀ ਇਸ ਭਵ ਸਾਗਰ ਨੂੰ ਤਰਦਾ ਹੈ, ਸੰਸਾਰ ਸਮੁੰਦਰ ਤੋਂ ਪਾਰ ਹੁੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਚਰਪਟ ਨਾਥ ਨੇ ਸਵਾਲ ਕੀਤਾ, ਦੁਨੀਆ ਸਾਗਰ ਦੁੱਤਰ ਕਹੀ ਹੈ, ਕਿਉਂ ਕਰ ਪਾਈਐ ਪਾਰੋ? ਚਰਪਟ ਬੋਲੈ ਉਦੋ ਨਾਨਕ ਦੇਹੋ ਸੱਚਾ ਵਿਚਾਰੋ। ਤਾਂ ਗੁਰੂ ਨਾਨਕ ਸਾਹਿਬ ਜੀ ਦਾ ਜਵਾਬ ਸੀ, ਜੈਸੇ ਜਲ ਮੈਂ ਕਵਲ ਨਿਰਾਲਮ, ਮੁਰ ਗਾਈ ਨੈ ਸਾਣੇ। ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਇਹ ਗੁਰੂ ਦੀ ਜੁਗਤ ਹੈ, ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ। ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਹਜ਼ੂਰ ਕਹਿੰਦੇ ਨੇ ਸੰਸਾਰ ਇੱਕ ਸਮੁੰਦਰ ਹੈ, ਪਰ ਕੋਈ ਗੁਰਮੁਖ ਪਿਆਰੇ ਗੁਰੂ ਦੀ ਕਿਰਪਾ ਦੁਆਰਾ ਨਾਮ ਦੇ ਜਹਾਜ਼ 'ਤੇ ਚੜ੍ਹ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
ਕਰਨ ਕਾਰਣ ਸਮਰੱਥ ਹੈ ਕਹ ਨਾਨਕ ਵਿਚਾਰ।
ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਅਸੀਂ ਤੁਹਾਨੂੰ ਇਹ ਗੱਲ ਵਿਚਾਰ ਕੇ ਦੱਸਦੇ ਹਾਂ, ਕਰਨ ਕਾਰਣ ਸਮਰੱਥ ਹੈ। ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਕਾਰਨਾਂ ਨੂੰ ਕਰਨ ਵਾਸਤੇ ਸਮਰੱਥ ਹੈ, ਭਾਵ ਜਿਤਨੇ ਵੀ ਕਾਰਨ ਅਤੇ ਕਾਰਨ ਉਪਕਰਨ ਨੇ ਉਹਨਾਂ ਸਾਰਿਆਂ ਨੂੰ ਰਚਣ ਦੇ ਲਈ ਉਹ ਸਮਰੱਥ ਹੈ। ਦੋ ਕਿਸਮ ਦੇ ਕਾਰਨ ਮੰਨੇ ਹਨ, ਇੱਕ ਉਪਾਦਾਨ ਕਾਰਨ ਹੁੰਦਾ ਹੈ, ਦੂਸਰਾ ਨਿਮਿਤ ਕਾਰਨ ਹੁੰਦਾ ਹੈ। ਅਤੇ ਕਰਨ ਕਹਿੰਦੇ ਨੇ ਅਸਾਧਾਰਨ ਕਾਰਨ ਨੂੰ, ਅਸਾਧਾਰਨ ਕਾਰਨ ਕਰਨਮ। ਹਜ਼ੂਰ ਕਹਿੰਦੇ ਨੇ ਕਰਨ ਕਾਰਨ ਸਮਰੱਥ ਹੈ, ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਕਾਰਨਾਂ ਨੂੰ ਵੀ ਅਤੇ ਉਪਕਰਨਾਂ ਨੂੰ ਵੀ ਕਰਨ ਲਈ ਸਮਰੱਥ ਹੈ। ਕਹੋ ਨਾਨਕ ਵਿਚਾਰ। ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤੁਹਾਨੂੰ ਉਸਦੀ ਵਿਚਾਰ ਦੱਸਦੇ ਹਾਂ।
ਕਾਰਣ ਕਰਤੇ ਵਸ ਹੈ ਜਿਨ ਕਲ ਰੱਖੀ ਤਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਹਰ ਕਾਰਨ ਉਸ ਕਰਤਾ ਪੁਰਖ ਦੇ ਵਸ ਹੈ, ਕਿਉਂਕਿ ਜਿਵੇਂ ਸ੍ਰਿਸ਼ਟੀ ਰਚਨਾ ਦੇ ਕਈ ਕਾਰਨ ਮੰਨੇ ਹਨ, ਕਿਸੇ ਨੇ ਪੰਜਾਂ ਤੱਤਾਂ ਤੋਂ ਸ੍ਰਿਸ਼ਟੀ ਪੈਦਾ ਹੋਈ ਮੰਨੀ ਹੈ, ਕਿਸੇ ਨੇ ਪ੍ਰਕਿਰਤੀ ਤੋਂ, ਕਿਸੇ ਨੇ ਅਗਿਆਨ ਤੋਂ, ਕਿਸੇ ਨੇ ਮਾਇਆ ਤੋਂ ਸ੍ਰਿਸ਼ਟੀ ਪੈਦਾ ਹੋਈ ਮੰਨੀ ਹੈ, ਅਤੇ ਕਈ ਮੁਸਲਮਾਨ ਲੋਕ ਕਹਿੰਦੇ ਨੇ ਬਾਬਾ ਆਦਮ ਤੋਂ ਆਦਮ ਸ੍ਰਿਸ਼ਟੀ ਪੈਦਾ ਹੋਈ ਹੈ, ਅਤੇ ਕਈ ਪੌਰਾਣਿਕ ਮਤ ਵਾਲੇ ਉਹ ਸ਼ੰਭੂ ਮੁਨ ਅਤੇ ਸਤਰੂਪਾ ਤੋਂ ਸ੍ਰਿਸ਼ਟੀ ਪੈਦਾ ਹੋਈ ਮੰਨਦੇ ਨੇ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿੰਨੇ ਵੀ ਕਾਰਨ ਨੇ, ਹਰ ਇੱਕ ਕਾਰਨ ਉਸ ਕਰਤਾ ਪੁਰਖ ਵਾਹਿਗੁਰੂ ਦੇ ਹੱਥ ਵਸ ਹੈ। ਜਿਨ ਕਲ ਰੱਖੀ ਤਾਰ, ਜਿਸਨੇ ਆਪਣੀ ਕਲ ਸ਼ਕਤੀ ਨੂੰ, ਕੁਦਰਤ ਨੂੰ ਧਾਰਨ ਕਰਕੇ ਰੱਖਿਆ ਹੋਇਆ, ਕਿਉਂਕਿ ਵਾਹਿਗੁਰੂ ਦੀ ਸ਼ਕਤੀ ਨਾਲ ਹੀ ਸਭ ਕੁਝ ਸੰਸਾਰ ਦੇ ਵਿੱਚ ਹੋ ਰਿਹਾ ਹੈ ਨਾ। ਜੇ ਕੋਈ ਕਾਰਨ ਵੀ ਹੈ, ਹੁਣ ਪੰਜ ਤੱਤਾਂ ਦੀ ਗੱਲ ਲੈ ਲਵੋ, ਆਪ ਤੇਜ ਵਾਏ ਪ੍ਰਿਥਵੀ ਆਕਾਸ਼, ਇਹ ਪੰਜੇ ਤੱਤ ਵੀ ਆਪਣੇ ਆਪ ਜੜ ਨੇ। ਜੇ ਵਾਹਿਗੁਰੂ ਦੀ ਸ਼ਕਤੀ ਇਹਨਾਂ ਵਿੱਚ ਨਾ ਹੋਵੇ, ਇਹ ਵੀ ਕੁਝ ਨਹੀਂ ਕਰ ਸਕਦੇ। ਮਾਇਆ ਵੀ, ਪ੍ਰਕਿਰਤੀ ਵੀ, ਕੁਦਰਤ ਵੀ, ਸਭ ਕੁਝ ਆਪਣੇ ਆਪ ਦੇ ਵਿੱਚ ਜੜ ਹੈ। ਜੇ ਵਾਹਿਗੁਰੂ ਦੀ ਚੇਤਨ ਸੱਤਾ ਸ਼ਕਤੀ ਨਾ ਹੋਵੇ, ਕੋਈ ਕੁਝ ਵੀ ਨਹੀਂ ਕਰ ਸਕਦਾ। ਇਸੇ ਲਈ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਹਰ ਕਾਰਨ ਉਸ ਕਰਤਾ ਪੁਰਖ ਵਾਹਿਗੁਰੂ ਦੇ ਹੱਥ ਵਸ ਹੈ, ਜਿਸਨੇ ਆਪਣੀ ਕਲਾ ਸ਼ਕਤੀ ਨੂੰ, ਕੁਦਰਤ ਨੂੰ ਧਾਰਨ ਕਰਕੇ ਰੱਖਿਆ ਹੋਇਆ।
ਖਸਮੈ ਕਹਿ ਦਰਬਾਰ ਢਾਡੀ ਵਸਿਆ।
ਹੁਣ ਪੌੜੀ ਵੀ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਢਾਡੀ ਆਪਣੇ ਆਪ ਨੂੰ ਬਿਆਨ ਕਰਦੇ ਹਨ। ਖਸਮੈ ਕਹਿ ਦਰਬਾਰ ਢਾਡੀ ਵਸਿਆ। ਇਹ ਜਿਹੜਾ ਢਾਡੀ ਦਾ ਅਰਥ ਹੈ ਕੀਰਤਨੀਆ, ਢਾਡੀ ਦਾ ਅਰਥ ਹੈ ਜਸ ਕਰਨ ਵਾਲਾ। ਹਜ਼ੂਰ ਕਹਿੰਦੇ ਨੇ ਖਸਮੈ ਕਹਿ ਦਰਬਾਰ ਢਾਡੀ ਵਸਿਆ। ਇਹ ਜਿਹੜਾ ਅਕਾਲ ਪੁਰਖ ਦਾ ਢਾਡੀ ਹੈ, ਕੀਰਤਨੀਆ ਹੈ, ਇਹ ਉਸ ਖਸਮ ਦੇ ਦਰਬਾਰ ਦੇ ਵਿੱਚ ਜਾ ਕੇ ਵਸਿਆ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਰਤਨ ਨੂੰ ਬੜੀ ਵੱਡੀ ਮਹਾਨਤਾ ਦਿੱਤੀ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨ। ਕੀਰਤਨ ਕਰਨ ਦੇ ਨਾਲ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ ਨਿਵਾਸ ਹਾਸਲ ਹੁੰਦੇ, ਕਿਉਂਕਿ ਕੀਰਤਨ ਕਲਯੁਗ ਦਾ ਪ੍ਰਧਾਨ ਸਾਧਨ ਹੈ। ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਪਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਹਜ਼ੂਰ ਕਹਿੰਦੇ ਨੇ ਖਸਮੈ ਕੈ ਦਰਬਾਰ, ਉਸ ਖਸਮ ਦੇ ਦਰਬਾਰ ਵਿੱਚ ਇਹ ਗੁਰੂ ਕਾ ਢਾਡੀ, ਅਕਾਲ ਪੁਰਖ ਦਾ ਢਾਡੀ ਕੀਰਤਨੀਆਂ ਜਾ ਕੇ ਵਸਿਆ ਹੈ।
ਸੱਚਾ ਖਸਮ ਕਲਾਣ ਕਮਲ ਵਿਗਸਿਆ।
ਅਥਵਾ ਖਸਮੈ ਕਹਿ ਦਰਬਾਰ, ਜਿਹੜਾ ਉਸ ਖਸਮ ਮਾਲਕ ਦਾ ਦਰਬਾਰ ਕੀ ਸਾਧ ਸੰਗਤ ਵਿੱਚ ਸੰਗਤ ਹਰਪਰਾ ਵਸੈ ਜੀਉ। ਇਸ ਸੰਗਤ ਰੂਪੀ ਦਰਬਾਰ ਦੇ ਵਿੱਚ ਇਹ ਗੁਰੂ ਦਾ ਢਾਡੀ ਆ ਕੇ ਵਸਿਆ ਹੈ, ਸੱਚਾ ਖਸਮ ਕਲਾਣ। ਔਰ ਇੱਥੇ ਖਸਮ ਦੇ ਦਰਬਾਰ ਸਾਧ ਸੰਗਤ ਵਿੱਚ ਗੁਰਦੁਆਰੇ ਦੇ ਅੰਦਰ ਸੱਚਾ ਖਸਮ ਕਲਾਣ, ਉਹ ਸੱਚੇ ਖਸਮ ਮਾਲਕ ਨੂੰ ਕਲਾਣ ਦਾ ਅਰਥ ਹੈ ਸਲਾਹ ਕੇ। ਇਸ ਸੱਚਖੰਡ ਦਰਬਾਰ ਦੇ ਵਿੱਚ ਸਾਧ ਸੰਗਤ ਸੱਚਖੰਡ ਦਰਬਾਰ ਦੇ ਅੰਦਰ ਉਹ ਸੱਚੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਕੇ ਕਮਲ ਵਿਗਸਿਆ, ਅਤੇ ਢਾਡੀ ਦਾ ਹਿਰਦਾ ਰੂਪੀ ਕਮਲ ਐਨ ਵਗਸਿਆ ਦਾ ਅਰਥ ਗੁਲਾਬ ਦੇ ਫੁੱਲ ਵਾਂਗੂ ਖਿੜ ਗਿਆ ਹੈ।
ਖਸਮੋ ਪੂਰਾ ਪਾਏ ਮਨੋ ਰਹਿਸਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਖਸਮੋ ਪੂਰਾ ਪਾਏ, ਉਹ ਖਸਮ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਪਾਸੋਂ ਪੂਰਾ ਮਰਤਬਾ, ਪੂਰਾ ਮਾਨ ਸਨਮਾਨ ਪ੍ਰਾਪਤ ਕਰਕੇ ਮਨੋ ਰਹੱਸਿਆ ਪਾਠ ਕਰਨਾ। ਰਹੱਸਿਆ ਨਹੀਂ ਰਹੱਸਿਆ, ਖਸਮੋ ਪੂਰਾ ਪਾਏ। ਹਜ਼ੂਰ ਕਹਿੰਦੇ ਖਸਮ ਮਾਲਕ ਦੇ ਦਰ ਤੋਂ ਪੂਰਾ ਮਰਤਬਾ, ਪੂਰਾ ਮਾਨ ਸਨਮਾਨ ਪ੍ਰਾਪਤ ਕਰਕੇ ਮਨੋ ਰਹੱਸਿਆ, ਵੀ ਇਹ ਜਿਹੜਾ ਢਾਡੀ ਹੈ, ਗੁਰੂ ਕਾ ਕੀਰਤਨੀਆ ਹੈ, ਮਨੋਹ ਰਹੱਸਿਆ, ਇਹ ਆਪਣੇ ਮਨ ਤੋਂ ਰਹੱਸਿਆ ਦਾ ਅਰਥ ਬਹੁਤ ਹੀ ਪ੍ਰਸੰਨ ਹੋਇਆ, ਆਪਣੇ ਮਨੋਂ ਬਹੁਤ ਖੁਸ਼ ਹੋਇਆ ਜਦੋਂ ਮਾਲਕ ਵੱਲੋਂ ਪੂਰਾ ਮਰਤਬਾ, ਪੂਰਾ ਮਾਨ ਸਨਮਾਨ ਸਰੋਪਾਉ ਮਿਲ ਜਾਵੇ, ਤੇ ਫਿਰ ਢਾਡੀ ਆਪਣੇ ਮਨੋਂ ਬਹੁਤ ਪ੍ਰਸੰਨ ਹੁੰਦਾ ਹੈ।
ਦੁਸ਼ਮਨ ਕਢੇ ਮਾਰ ਸੱਜਣ ਸਰਸਿਆ।
ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਨੇ ਕਿਰਪਾ ਕੀਤੀ, ਦੁਸ਼ਮਣ ਕੱਢੇ ਮਾਰ। ਜਿਹੜੇ ਦੁਸ਼ਮਣ ਸਨ ਸਾਡੇ ਅੰਦਰ ਵੀ ਵੈਰੀ ਬੈਠੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿੰਨੇ ਵਿਕਾਰ ਨੇ, ਜਿੰਨੇ ਐਬ ਨੇ, ਜਿੰਨੇ ਗੁਨਾਹ ਨੇ, ਜਿੰਨੇ ਪਾਪ ਨੇ, ਸਾਰੇ ਸਾਡੇ ਦੁਸ਼ਮਣ ਨੇ। ਦੁਸ਼ਮਣ ਕੱਢੇ ਮਾਰ, ਇਹਨਾਂ ਦੁਸ਼ਮਣਾਂ ਨੂੰ ਉਸ ਵਾਹਿਗੁਰੂ ਨੇ ਮਾਰ ਕੇ ਬਾਹਰ ਕੱਢ ਦਿੱਤਾ। ਸੱਜਣ ਸਰਸਿਆ, ਅਤੇ ਜਿਹੜੇ ਸੱਜਣ ਮਿੱਤਰ ਸਨ, ਦੋਸਤ ਸਨ, ਉਹ ਬੜੇ ਖੁਸ਼ ਹੋਏ, ਉਹ ਬੜੇ ਪ੍ਰਸੰਨ ਹੋਏ। ਸੱਜਣ ਕਿਹੜੇ ਸਨ? ਜਿਹੜੇ ਸ਼ੁਭ ਗੁਣ ਸਨ, ਸਤ, ਸੰਤੋਖ, ਦਇਆ, ਧਰਮ, ਵਿਚਾਰ, ਵੈਰਾਗ, ਵਿਵੇਕ, ਖੜ ਸੰਪੱਤੀ, ਮਮੁਖਸ਼ਤਾ, ਇਸੇ ਤਰ੍ਹਾਂ ਜਿਹੜੇ ਅੰਤਰੰਗ ਸਾਧਨ ਨੇ, ਸਰਵਣ, ਮੰਨਣ, ਨਧਿਆਸਨ, ਇਹ ਸਾਰੇ ਬੜੇ ਪ੍ਰਸੰਨ ਹੋਏ।
ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਹੁਣ ਢਾਡੀ ਸੱਚਾ ਸਤਿਗੁਰ ਸੇਵਨ, ਵੀ ਸੱਚੇ ਸਤਿਗੁਰੂ ਦੀ ਸੇਵਾ ਕਰ ਰਿਹਾ ਹੈ, ਅਤੇ ਬਾਕੀ ਵੀ ਜਿਹੜੇ ਗੁਰੂ ਘਰ ਦੇ ਢਾਡੀ ਨੇ, ਕੀਰਤਨੀ ਹਨ, ਬਈ ਉਹ ਵੀ ਸੇਵਾ ਕਰਦੇ ਨੇ। ਕੀਰਤਨ ਕਰਨਾ, ਕਥਾ ਕਰਨੀ, ਪ੍ਰਚਾਰ ਕਰਨਾ, ਇਹ ਵੀ ਇੱਕ ਸੇਵਾ ਹੀ ਹੈ। ਹਜ਼ੂਰ ਕਹਿੰਦੇ ਨੇ ਸੱਚਾ ਸਤਿਗੁਰ ਸੇਵਨ, ਜਿੰਨੇ ਗੁਰੂ ਕੇ ਢਾਡੀ ਨੇ, ਕੀਰਤਨੀ ਹਨ, ਉਹ ਸੱਚੇ ਸਤਿਗੁਰੂ ਦੀ ਸੇਵਾ ਕਰਦੇ ਹਨ। ਸੱਚਾ ਮਾਰਗ ਦੱਸਿਆ, ਕਿਉਂਕਿ ਸਤਿਗੁਰੂ ਨੇ ਜਿਹੜਾ ਸੱਚਾ ਮਾਰਗ ਹੈ ਵਾਹਿਗੁਰੂ ਦੀ ਭਗਤੀ ਦਾ, ਇਹ ਉਹਨਾਂ ਨੂੰ ਦੱਸਿਆ ਹੈ।
ਸੱਚਾ ਸ਼ਬਦ ਵਿਚਾਰ ਕਾਲ ਵਿਧਵਸਿਆ।
ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੱਚਾ ਸ਼ਬਦ ਵਿਚਾਰ, ਉਹ ਸੱਚੇ ਸ਼ਬਦ ਨੂੰ ਵਿਚਾਰਦੇ ਨੇ। ਜਿਹੜੇ ਢਾਡੀ ਨੇ ਉਹ ਗੁਰਬਾਣੀ ਦੀ, ਗੁਰੂ ਸ਼ਬਦ ਦੀ ਵਿਚਾਰ ਕਰਦੇ ਨੇ, ਅਤੇ ਇਸ ਢੰਗ ਦੇ ਨਾਲ ਕਾਲ ਵਿਧਵਸਿਆ, ਵਿਧਵਸਿਆ ਦਾ ਅਰਥ ਹੈਗਾ ਨਾਸ਼ ਕਰਨਾ, ਉਹਨਾਂ ਨੇ ਕਾਲ ਨੂੰ ਵੀ ਵਿਧਵਸਿਆ ਦਾ ਅਰਥ ਹੈ ਨਾਸ਼ ਕਰ ਦਿੱਤਾ। ਸੱਚੇ ਸ਼ਬਦ ਨੂੰ ਵਿਚਾਰ ਕੇ, ਕਿਉਂਕਿ ਸੱਚੇ ਸ਼ਬਦ ਵਿੱਚ ਸ਼ਕਤੀ ਹੈ, ਜਿਹਦੇ ਅੰਦਰ ਸੱਚਾ ਸ਼ਬਦ ਵਸ ਜਾਂਦਾ ਹੈ ਉਹਦੇ ਨੇੜੇ ਕਾਲ ਨਹੀਂ ਆ ਸਕਦਾ। ਏਕ ਚਿਤ ਜੇ ਇੱਕ ਛਿਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇਉਂ ਗੁਰਮੁਖਾਂ ਨੇ ਸੱਚੇ ਸ਼ਬਦ ਨੂੰ ਵਿਚਾਰ ਕੇ, ਅਤੇ ਜਿਹੜਾ ਕਾਲ ਸੀ, ਮੌਤ ਸੀ, ਜਮ ਸੀ, ਉਹਨੂੰ ਵੀ ਨਾਸ ਕਰ ਦਿੱਤਾ ਹੈ।
ਢਾਡੀ ਕਥੇ ਅਕਥ ਸ਼ਬਦ ਸਵਾਰਿਆ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਇਹ ਢਾਡੀ ਗੁਰੂ ਕਾ ਕੀਰਤਨੀਆ ਕਥੇ ਅਕਥ, ਉਸ ਅਕਥ ਕਥਨ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਕਰ ਰਿਹਾ ਹੈ, ਉਹਦਾ ਜਸ, ਉਹਦੀ ਵਿਆਖਿਆ ਕਰ ਰਿਹਾ ਹੈ, ਸ਼ਬਦ ਸਵਾਰਿਆ, ਕਿਉਂਕਿ ਸ਼ਬਦ ਦੁਆਰਾ ਉਸਨੇ ਆਪਣਾ ਜੀਵਨ ਸਵਾਰ ਲਿਆ ਹੈ, ਅਤੇ ਹੁਣ ਉਸ ਅਕਥ ਵਾਹਿਗੁਰੂ ਦੀ ਕਥਾ ਕਰਕੇ ਦੂਜਿਆਂ ਨੂੰ ਸੁਣਾ ਰਿਹਾ ਹੈ।
ਨਾਨਕ ਹਰ ਗੁਣ ਗਹਿਰਾਸ ਹਰ ਜਿਉ ਮਿਲੇ ਪਿਆਰਿਆ। ਸਲੋਕ ਮਹੱਲਾ ਪਹਿਲਾ।
ਦੁਬਾਰਾ ਪੜ੍ਹ।
ਸੱਚਾ ਸ਼ਬਦ ਵਿਚਾਰ ਕਾਲ ਵਿਧਵਸਿਆ। ਢਾਡੀ ਕਥੇ ਅਕਥ ਸ਼ਬਦ ਸਵਾਰਿਆ। ਨਾਨਕ ਗੁਣ ਗਹਿਰਾਸ ਹਰ ਜਿਉ ਮਿਲੇ ਪਿਆਰਿਆ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਨਾਨਕ ਗੁਣ ਗਹਿਰਾਸ, ਪੰਕਤੀ ਸ਼ੁੱਧ ਨਹੀਂ ਸੀ ਪੜੀ, ਨਾਨਕ ਗੁਣ ਗਹਿਰਾਸ। ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਜਿਹੜਾ ਗੁਰੂ ਕਾ ਢਾਡੀ ਹੈ, ਗੁਣ ਗਹਿਰਾਸ, ਉਹ ਦੈਵੀ ਗੁਣਾਂ ਦੀ ਰਾਸ ਦਾ ਅਰਥ ਹੈ ਪੂੰਜੀ। ਉਹ ਸਤਸੰਤੋਖ ਆਦਿਕ ਦੈਵੀ ਗੁਣਾਂ ਦੀ ਪੂੰਜੀ ਨੂੰ ਗਹਿ ਦਾ ਅਰਥ ਹੈ ਗ੍ਰਹਿਣ ਕਰਕੇ। ਹਰ ਜੀਓ ਮਿਲੇ ਪਿਆਰਿਆ, ਤੇ ਫਿਰ ਉਹ ਉਸ ਪਿਆਰੇ ਪ੍ਰਭੂ ਜੀ ਨੂੰ ਜਾ ਕੇ ਮਿਲ ਗਿਆ। ਜਾਂ ਦੂਜਾ ਇਸ ਤਰ੍ਹਾਂ ਵੀ ਅਰਥ ਕੀਤਾ ਹੈ, ਹਰ ਜੀ ਉਹ ਮਿਲੇ ਪਿਆਰਿਆ, ਜਿਸ ਨੇ ਦੈਵੀ ਗੁਣਾਂ ਦੀ ਪੂੰਜੀ ਨੂੰ ਗ੍ਰਹਿਣ ਕੀਤਾ ਹੈ, ਇਕੱਤਰ ਕੀਤਾ ਹੈ, ਅਤੇ ਉਸਨੂੰ ਅਕਾਲ ਪੁਰਖ ਵਾਹਿਗੁਰੂ ਜੀ ਪਿਆਰੇ ਮਿਲ ਗਏ ਨੇ। ਭਾਵ ਉਹ ਜਾ ਕੇ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਗਿਆ, ਅਤੇ ਜਾਂ ਉਹ ਪਿਆਰੇ ਪ੍ਰਭੂ ਜੀ ਉਸਨੂੰ ਆ ਕੇ ਮਿਲ ਗਏ। ਭਾਵ ਅਰਥ ਇੱਕੋ ਹੀ ਹੈ, ਜਿਸ ਨੇ ਗੁਣਾਂ ਦੀ ਰਾਸ ਪੂੰਜੀ ਨੂੰ ਗ੍ਰਹਿਣ ਕੀਤਾ ਅਤੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਉਸ ਪਿਆਰੇ ਪ੍ਰਭੂ ਜੀ ਨੂੰ ਜਾ ਕੇ ਮਿਲ ਪਿਆ ਹੈ।